ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲ ਪ੍ਰਭੂ ਹਰ ਦਰਗਹਿ ਕਾਬਾ ਸੀਠ ਹਰ ਨਾਮੋ ਮੰਤਰ ਦਰੜਾਇਂਦਾ ਕੱਟੇ ਹਉ ਮੈਂ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿੱਦਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿੱਦਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ ਹਾਜ਼ਰ ਹਜ਼ੂਰ ਜਹਰਾ ਜਹੂਰ ਜੋਤੀ ਸਰੂਪ ਲੋਕ ਪਰਲੋਕ ਦੇ ਸਹਾਇਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸਵਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪਾਵਨ ਪਵਿੱਤਰ ਦਰਸ਼ਨ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਨਸੀਬ ਹੋਏ ਹਨ। ਆਪ ਸਾਰੇ ਧੰਨਤਾ ਯੋਗ ਹੋ ਪਵਿੱਤਰ ਹਜ਼ੂਰੀ 'ਚ ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਕੁ ਸਮਾਂ ਗੁਰੂ ਪਿਤਾ ਜੀ ਦੀ ਰਹਿਮਤ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਸ਼ਬਦ ਦੀ ਵਿਚਾਰ ਆਪ ਹੀ ਤਰਸ ਕਰਕੇ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋਢੀ ਸੁਲਤਾਨ ਪਿਤਾ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਦੂਸਰਾ ਸ਼ਬਦ ਜੋ ਸ਼ੱਕਿਆਂ ਦਾ ਕੀਰਤਨ ਹੁੰਦਾ ਹੈ ਆਸਾ ਜੀ ਦੀ ਵਾਰ ਵਿੱਚ। ਪਹਿਲਾ ਪਦਾ ਆਪ ਜੀਆਂ ਨੇ ਸਰਵਣ ਕੀਤਾ ਹੈ। ਸਤਿਗੁਰੂ ਰਹਿਮਤ ਕਰਦੇ ਹਨ, ਗੁਰਮੁਖ ਢੂੰਡ ਢੂੰਡੇਂਦੇ ਆ ਹਰ ਸੱਜਣ ਲੱਦਾ ਰਾਮ ਰਾਜੇ। ਧਾਰਮਿਕ ਦੁਨੀਆ ਅੰਦਰ ਇੱਕ ਬਹੁਤ ਵੱਡਾ ਪੇਚੀਦਾ ਅਤੇ ਅਹਿਮ ਸਵਾਲ ਖੜ੍ਹਾ ਹੈ। ਬੰਦਾ ਕਈ ਵਾਰੀ ਸਾਰੀ ਉਮਰ ਕਰਮ ਕਰਦਾ ਰਹਿੰਦਾ ਹੈ, ਧਰਮ ਦੇ ਕਰਮ ਕਰਦਾ ਹੈ, ਪਰ ਸੱਚ ਹੈ ਬਹੁਤ ਵੱਡਿਆਂ ਵੱਡਿਆਂ ਦੇ ਕਰਨ ਵਾਲਿਆਂ ਦੇ ਅੰਦਰ ਵੀ ਵਿਸ਼ਵਾਸ ਨਹੀਂ ਬਣਦਾ। ਢੂੰਡ ਰਹਿੰਦੀ ਸਾਰੀ ਉਮਰ ਜੇ ਕਿਤੇ ਰੱਬ ਹੈ ਤਾਂ ਮਿਲ ਪਵੇ, ਦਰਸ਼ਨ ਹੋ ਜਾਣ। ਬਾਣੀ ਬਾਰ ਬਾਰ ਭਾਵੇਂ ਕਹਿੰਦੀ ਹੈ, ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮੈਂ ਕੀਆ, ਜਿਵੇਂ ਸਾਰੀ ਲੱਕੜ ਵਿੱਚ ਅੱਗ ਹੈ, ਸਾਰੇ ਦੁੱਧ ਵਿੱਚ ਘਿਓ ਹੈ। ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ, ਇਸੇ ਤਰ੍ਹਾਂ ਹਰ ਇੱਕ ਵਿੱਚ ਮਾਲਕ ਦੀ ਜੋਤ ਹੈ, ਬਾਣੀ ਬਾਰ ਬਾਰ ਕਹਿੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਕਾਟ ਹੈ ਨਾ ਬਾਡ ਹੈ, ਨਾ ਕਾਟ ਬਾਡ ਹੋਤ ਹੈ, ਸਮਾਨ ਅੰਤਰ ਕੋਈ ਐਸਾ ਥਾਂ ਨਹੀਂ ਉਹਦੀ ਜੋਤ ਤੋਂ ਵਾਂਝਾ ਹੋਵੇ, ਉਹਦੀ ਹੋਂਦ ਤੋਂ ਵਾਂਝਾ ਹੋਵੇ। ਸਭ ਕੁਛ ਪ੍ਰੇਰਨਾ ਮਿਲਦਿਆਂ ਵੀ ਸੱਚ ਹੈ ਤਾਂ ਸਹੀ, ਲੱਖੇ ਜੋ ਕੋਈ ਹੈ ਤਾਂ ਉਹ ਸਹੀ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਲਖਤਾ ਕਿਤੇ ਹੋ ਜਾਏ, ਮਹਿਸੂਸ ਹੋ ਜਾਏ, ਅਨੁਭਵ ਹੋ ਜਾਏ ਕਿ ਵਾਕਿਆ ਉਹਦੀ ਜੋਤ ਹੈ। ਧੰਨ ਗੁਰੂ ਗੁਰੂ ਨਾਨਕ ਸਾਹਿਬ। ਦਸਤਗੀਰ ਮਿਲਿਆ ਸੀ ਬਗਦਾਦ। ਦਸਤਗੀਰ ਦਾ ਇੱਕ ਅਹਿਮ ਸਵਾਲ ਸੀ, ਬਗਦਾਦ ਦਾ ਏ ਰਹਿਣ ਵਾਲਾ। ਵੈਸੇ ਜਿਵੇਂ ਫਰੀਦ ਦੀ ਗੱਦੀ 'ਤੇ ਬੈਠਣ ਵਾਲਿਆਂ ਦਾ ਨਾਮ ਫਰੀਦ ਹੀ, ਸ਼ੇਖ ਬ੍ਰਹਮ ਉਹਨੂੰ ਵੀ ਫਰੀਦ ਹੀ ਕਹਿੰਦੇ ਸਨ। ਗੁਰੂ ਨਾਨਕ ਸਾਹਿਬ ਜੀ ਦੀ ਗੱਦੀ 'ਤੇ ਬਿਰਾਜਮਾਨ ਹੋਣ ਵਾਲੇ ਸਾਰੇ ਸਰੂਪ ਨਾਨਕ ਹੀ ਕਹਾਉਂਦੇ ਹਨ। ਇਸ ਤਰ੍ਹਾਂ ਇਹ ਦਸਤਗੀਰ, ਦਸਤਗੀਰ ਮਿਲਿਆ, ਭਾਵੇਂ ਵੇਖੋ ਐਡੇ ਵੱਡੇ ਧਾਰਮਿਕ ਸਥਾਨ 'ਤੇ ਹੈ। ਕਹਿਣ ਲੱਗਾ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਬਰਕਤ ਦਾ ਕਾਇਲ ਹੋਇਆ ਨਾ, ਕਹਿਣ ਲੱਗਾ ਸਤਿਗੁਰੂ ਜੀ ਜੇ ਖੁਦਾ ਹੈ ਤਾਂ ਦਿਸਦਾ ਕਿਉਂ ਨਹੀਂ, ਜੇ ਉਹ ਹੈ ਤਾਂ ਫਿਰ ਉਹ ਦਿਸਦਾ ਕਿਉਂ ਨਹੀਂ। ਧੰਨ ਗੁਰੂ ਨਾਨਕ ਸਾਹਿਬ ਭਾਂਪ ਗਏ ਅਤੇ ਮੇਰੇ ਸਤਿਗੁਰੂ ਜੀ ਦਾ ਪ੍ਰਚਾਰ ਕਰਨ ਦਾ ਢੰਗ ਵੀ ਨਵੇਕਲਾਈਏ। ਸਤਿਗੁਰੂ ਜੀ ਨੇ ਜੋ ਆਪ ਕਹਿਣਾ ਹੁੰਦਾ ਸੀ ਨਾ, ਉਹ ਅਗਲੇ ਦੇ ਬੂਹੋਂ ਕਢਾ ਦਿੰਦੇ ਸਨ। ਅਸੀਂ ਇੱਥੇ ਖਿਝਦੇ ਹਾਂ ਨਾ, ਸਾਡੇ ਅੰਦਰ ਮਾਲਕ ਦੀ ਬਰਕਤ ਨਹੀਂ ਨਾ, ਕੋਈ ਗੱਲ ਮਗਰੋਂ ਕਰਦਾ ਖਿਝ ਪਹਿਲੋਂ ਆ ਜਾਂਦੀ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਢੰਗ, ਕਹਿਣ ਲੱਗੇ ਦਸਤਗੀਰ ਦੁੱਧ ਮਗਾ ਥੋੜ੍ਹਾ। ਇਹਨੇ ਸਮਝਿਆ ਸ਼ਾਇਦ ਛਕਣਾ ਹੋਵੇਗਾ, ਗੁਰੂ ਪਿਤਾ ਜੀ ਵਾਸਤੇ ਨੇ ਦੁੱਧ ਲਿਆਂਦਾ। ਸਤਿਗੁਰੂ ਜੀ ਦੁੱਧ ਵੱਲ ਵੇਖ ਕੇ ਕਹਿਣ ਲੱਗੇ ਦਸਤਗੀਰ ਸੁਣਿਆ ਹੈ ਦੁੱਧ ਵਿੱਚ ਘਿਓ ਹੁੰਦਾ ਹੈ। ਦਸਤਗੀਰ ਕਹਿਣ ਲੱਗਾ ਹੱਸ ਕੇ, ਕਹਿਣ ਲੱਗਾ ਮਹਾਰਾਜ ਸੁਣਿਆ ਨਹੀਂ, ਇਹ ਜਿਹੜਾ ਦੁੱਧ ਤੁਹਾਡੇ ਸਾਹਮਣੇ ਪਿਆ ਨਾ, ਇਹਦੇ ਵਿੱਚ ਵੀ ਘਿਓ ਹੈ, ਕੋਈ ਸ਼ੱਕ ਨਹੀਂ, ਕੋਈ ਗੁੰਜਾਇਸ਼ ਨਹੀਂ ਇਹਦੇ ਵਿੱਚ। ਸਤਿਗੁਰੂ ਕਹਿਣ ਲੱਗੇ ਜੇ ਸ਼ੱਕ ਨਹੀਂ, ਦਿਸਦਾ ਨਹੀਂ, ਜੇ ਦੁੱਧ ਵਿੱਚ ਘਿਓ ਹੈ, ਦਸਤਗੀਰ ਦਿਸਦਾ ਨਹੀਂ। ਕਹਿਣ ਲੱਗਾ ਸਤਿਗੁਰੂ ਜੀ ਇਸ ਤਰ੍ਹਾਂ ਨਹੀਂ ਦਿਸਣਾ, ਇਹ ਦੁੱਧ ਗਰਮ ਕਰਨਾ ਪਵੇਗਾ,
ਇਹਨੂੰ ਜਾਗ ਲਾਉਣੀ ਪਵੇਗੀ, ਇਹਦਾ ਦਹੀਂ ਬਣੇਗਾ, ਦਹੀਂ ਨੂੰ ਰਿੜਕਣਾ ਪਵੇਗਾ, ਫਿਰ ਜਾ ਕੇ ਘਿਓ ਮਿਲੇਗਾ, ਫਿਰ ਘਿਓ ਦਿਸੇਗਾ। ਇਸ ਤਰ੍ਹਾਂ ਨਹੀਂ ਦਿਸਣਾ। ਸਤਿਗੁਰੂ ਜੀ ਕਹਿਣ ਲੱਗੇ, ਦਸਤਗੀਰ ਇੱਕ ਗੱਲ 'ਤੇ ਤੂੰ ਮੰਨ ਗਿਆ ਨਾ, ਵੇਖਣ ਵਾਸਤੇ ਜੋ ਦਿਸਦਾ ਹੈ ਉਹਦੇ ਵਾਸਤੇ ਕੁਝ ਕਰਨ ਦੀ ਲੋੜ ਹੈ, ਮਿਹਨਤ ਕਰਨ ਦੀ ਲੋੜ ਹੈ। ਇਹਦੇ ਗੱਲ ਤੂੰ ਇਕਬਾਲ ਕਰ ਗਿਆ ਕਿ ਜੇ ਜਿਹੜੀ ਚੀਜ਼ ਵਿੱਚੋਂ ਉਸ ਤੱਤ ਵਸਤੂ ਨੂੰ ਵੇਖਣੀ ਚਾਹੁੰਦੇ ਹੋ, ਪ੍ਰਾਪਤ ਕਰਨਾ ਚਾਹੁੰਦੇ ਹੋ, ਉਹਦੇ ਵਾਸਤੇ ਕੋਈ ਮਿਹਨਤ ਹੈ, ਉਹਦੇ ਵਾਸਤੇ ਕੋਈ ਕਵਾਈ ਚਾਹੀਦੀ ਹੈ, ਕੁਝ ਕਰਨਾ ਪਵੇਗਾ। ਸਤਿਗੁਰੂ ਕਹਿਣ ਲੱਗੇ, ਅਜੇ ਤਾਂ ਤੇਰੇ ਕੋਲ ਨਿਸ਼ਕਾਮ ਕਰਮਾਂ ਦਾ ਦੁੱਧ ਵੀ ਨਹੀਂ, ਅਜੇ ਤਾਂ ਤੇਰੀ ਸੁਰਤ ਨੇ ਜਾਗਦਾ ਰੂਪ ਵੀ ਨਹੀਂ ਧਾਰਨ ਕੀਤਾ, ਅਤੇ ਤੂੰ ਯਾਦ ਕਰਨਿਆ ਵੇਖਣ ਦਾ ਯਤਨ ਕਰ ਰਿਹਾ ਖੁਦਾ ਨੂੰ। ਕਹਿਣ ਲੱਗੇ, ਅਜੇ ਬੜੀ ਦੂਰ ਦੀ ਗੱਲ ਹੈ। ਕਹਿਣ ਲੱਗੇ, ਪਹਿਲੋਂ ਉਹ ਕਰਮ ਪਹਿਲੋਂ ਦੁੱਧ 'ਤੇ ਹੋਵੇ, ਰਿੜਕਣਾ ਤਾਂ ਅਜੇ ਦੂਰ ਦੀ ਗੱਲ ਹੈ, ਪਹਿਲੋਂ ਸ਼ੁਰੂਆਤ ਵਸਤੂਆਂ ਉਹ 'ਤੇ ਹੋਣ, ਅਜੇ ਤੇਰੇ ਕੋਲ ਕੁਛ ਵੀ ਨਹੀਂ। ਤੂੰ ਇੱਕ ਬੰਨੇ ਮੁਖੀ ਆ ਧਰਮ ਦਾ, ਅਤੇ ਇੱਕ ਬੰਨੇ ਸ਼ੰਕਾ ਵੀ ਅੰਦਰ ਟਿਕਿਆ ਹੋਇਆ। ਫਿਰ ਸਤਿਗੁਰੂ ਕਹਿਣ ਲੱਗੇ, ਦੁੱਧ 'ਤੇ ਕਿਸੇ ਨੂੰ ਵਿਖਾਇਆ ਜਾ ਸਕਦਾ? ਦੁੱਧ ਵਿੱਚੋਂ ਘਿਓ ਕੱਢ ਕੇ ਕਿਸੇ ਨੂੰ ਵਿਖਾਇਆ ਜਾ ਸਕਦਾ, ਪਰ ਪਰਮੇਸ਼ਰ ਦੇ ਬਾਬਤ ਇਹ ਸੱਚ ਹੈ, ਜਿਹਨੂੰ ਅਨੁਭਵ ਹੁੰਦਾ ਉਹਨੂੰ ਹੀ ਹੁੰਦਾ ਹੈ। ਦੂਸਰਾ ਜੇ ਕੋਈ ਕਹੇ ਵਿਖਾ, ਕੀ ਵਿਖਾਏਗਾ? ਇਹ ਤਾਂ ਅਨੁਭਵ ਹੈ, ਇਹ ਤਾਂ ਇੱਕ ਫੀਲਿੰਗ ਹੈ। ਜਿਸ ਨੇ ਫੀਲ ਕਰ ਲਿਆ, ਬਸ ਪਰਮੇਸ਼ਰ ਉਹਦੇ ਵਾਸਤੇ ਹੀ ਹੈ, ਦੂਜੇ ਵਾਸਤੇ ਨਹੀਂ। ਦੂਜਾ ਕਹੇਗਾ ਮੈਂ ਮੰਨਦਾ ਹੀ ਨਹੀਂ। ਇਹਦੇ ਵਿੱਚ ਬਸ ਇਸੇ ਢੰਗ ਨੂੰ ਲੈ ਕੇ, ਇਹੋ ਹੀ ਧਰਮ ਦੀ ਬਦਕਿਸਮਤੀ ਹੈ। ਜਦ ਉਹਦਾ ਰੂਪ ਨਹੀਂ, ਰੇਖ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਜਿੰਨਾ ਵੇਖਿਆ, ਜਿੰਨਾ ਨੂੰ ਅਨੁਭਵ ਹੋਇਆ, ਉਹਨਾਂ ਦੇ ਕਰਮ ਤੋਂ ਪ੍ਰਤੀਤ ਹੋਇਆ ਕਿ ਇਹਨਾਂ ਨੂੰ ਕੁਝ ਪ੍ਰਾਪਤ ਹੋ ਗਿਆ, ਉਹ ਗਾ ਉੱਠੇ ਸਭੈ ਘਟ ਰਾਮ ਬੋਲੈ, ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ, ਉਹ ਬੋਲ ਉੱਠੇ ਕਬੀਰ ਸਾਹਿਬ, ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਦੂਜੀ ਗੱਲ ਕਵਾਂ ਹੀ ਕਿਹੜੀ, ਹਰ ਥਾਂ ਪਰਮੇਸ਼ਰ ਹੈ, ਹਰ ਥਾਂ ਵਾਹਿਗੁਰੂ ਹੈ, ਬਸ ਜਿੰਨਾ ਵੇਖਿਆ ਅਨੁਭਵ ਕੀਤਾ। ਪਰ ਸੱਚ ਹੈ, ਸਾਡੇ ਵਰਗਿਆਂ ਕੋਲ ਦਲੀਲਾਂ ਹੀ ਰਹਿ ਗਈਆਂ। ਕੁਝ ਐਸੇ ਸਨ ਜਿਹੜੇ ਕਹਿੰਦੇ ਸਨ ਰੱਬ ਹੈ, ਉਹ ਵੀ ਦਲੀਲਾਂ ਵਾਲੇ। ਕੁਝ ਐਸੇ ਸਨ ਜਿਹੜੇ ਕਹਿੰਦੇ ਨਹੀਂ, ਬਸ ਦੋਵੇਂ ਹੀ ਦਲੀਲਾਂ 'ਤੇ ਖੜ੍ਹੇ ਹਨ। ਮੇਰੇ ਵਰਗਾ ਵੀ ਕਹਿ ਰਿਹਾ ਅਨੁਭਵ ਕੋਈ ਨਹੀਂ, ਕਮਾਈ ਕੋਈ ਨਹੀਂ। ਦੂਸਰਾ ਕਹਿਣ ਵਾਲਾ ਜਿਹੜਾ ਨਾਸਤਕ ਹੈ, ਉਹ ਵੀ ਕਹਿ ਰਿਹਾ, ਪਰ ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਰਾਵੈ। ਗੱਲਾਂ ਨਾਲ ਅਸਮਾਨ ਸੁੱਟਣ ਵਾਲੇ ਹਾਂ, ਬਸ ਅੰਦਰ ਕਮਾਈ ਕੋਈ ਨਹੀਂ, ਕੁਛ ਨਹੀਂ ਅਜੇ ਪ੍ਰਾਪਤ। ਸੱਚ ਹੈ, ਬਸ ਮੁੱਢ ਤੋਂ ਲੈ ਕੇ ਜਦੋਂ ਤੋਂ ਦੁਨੀਆ ਤੁਰੀ ਹੈ, ਉਦੋਂ ਤੋਂ ਲੈ ਕੇ ਇੱਕ ਬੜਾ ਵੱਡਾ ਸਵਾਲ। ਕਦੇ ਮਹਾਤਮਾ ਬੁੱਧ ਆਏ, ਅੱਜ ਤੋਂ ਤਕਰੀਬਨ 2700 ਸਾਲ, ਮਹਾਤਮਾ ਬੁੱਧ ਆਏ। ਮਹਾਤਮਾ ਬੁੱਧ ਨੇ ਇੰਨੀ ਦਲੀਲ ਜ਼ਬਰਦਸਤ ਦਿੱਤੀ, ਕਹਿਣ ਲੱਗਾ ਛੱਡੋ ਦੂਸਰੇ ਦੀ ਗੱਲ, ਕਹਿਣ ਲੱਗਾ ਤੂੰ ਜਦ ਉਸਨੇ ਨਿਆਂਈ ਕਰਮ 'ਤੇ ਕਰਨਾ ਹੈ, ਤੂੰ ਆਪਣੇ ਕਰਮ ਵੱਲ ਧਿਆਨ ਦੇ, ਦੂਸਰੇ ਦੀ ਗੱਲ ਹੀ ਨਹੀਂ, ਤੂੰ ਹੀ ਰੱਬ ਹੈ। ਇੰਨੀ ਦਲੀਲ ਵਜਨਦਾਰ ਦਿੱਤੀ, ਸਾਰਾ ਹਿੰਦੁਸਤਾਨ ਬੁੱਧ ਧਰਮ ਧਾਰਨ ਕਰ ਗਿਆ, ਇੰਨਾ ਉਹਨੇ ਵਜਨਦਾਰ ਆਖਿਆ। ਸੱਚ ਹੈ, ਜਦੋਂ ਇੰਨਾ ਵਜਨਦਾਰ, ਇੰਨਾ ਬੁੱਧ ਧਰਮ ਫੈਲ ਗਿਆ, ਮੁੜ ਕੇ ਸ਼ੰਕਰਾਚਾਰੀਆ ਆਏ। ਸ਼ੰਕਰਾਚਾਰੀਆ ਨੇ ਆ ਕੇ ਦਲੀਲ ਦਿੱਤੀ, ਕਹਿਣ ਲੱਗਾ ਵੇਦਾਂਤ ਦੇ ਆਸਰੇ, ਧਾਰਮਿਕ ਗ੍ਰੰਥਾਂ ਦੇ ਆਸਰੇ ਸਾਰੇ ਨਰਕ ਵਿਹਲੇ ਹੋ ਗਏ ਸਨ। ਆਖਰ ਧਰਮਰਾਜਾ ਜਮਦੂਤ ਨੇ ਕਿਹਾ ਮਾਲਕ ਪਰਮੇਸ਼ਰ ਨੂੰ, ਕਹਿਣ ਲੱਗੇ ਹੇ ਪਰਮੇਸ਼ਰ, ਜਾਂ ਤਾਂ ਨਰਕ ਨੂੰ ਹੁਣ ਲੌਕ ਕਰ ਦਿਓ, ਇਹਨੂੰ ਬੰਦ ਕਰ ਦਿਓ, ਅਤੇ ਜਾਂ ਇੱਧਰ ਵੀ ਕੁਝ ਰੌਣਕ ਆਉਣ ਦਿਓ, ਜਾਂ ਇਹਨੂੰ ਬੰਦ ਕਰ ਦਿਓ, ਸਾਰਾ ਤਾਂ ਵਿਹਲਾ ਹੋ ਗਿਆ। ਕਹਿੰਦੇ ਹਨ ਉਸ ਵੇਲੇ ਉਹਦੀ ਦਾਦ ਉਹਨੇ ਦਲੀਲ ਇਸ ਤਰ੍ਹਾਂ ਦੀ ਦਿੱਤੀ, ਕਹਿਣ ਲੱਗੇ ਧਰਮਰਾਜ ਦੀ ਗੱਲ ਸੁਣ ਕੇ, ਜਮ ਦੀ ਗੱਲ ਸੁਣ ਕੇ ਨਾ ਮਾਲਕ ਨੇ ਮਹਾਂਵੀਰ ਨੂੰ ਭੇਜਿਆ, ਬੁੱਧ ਨੂੰ ਭੇਜਿਆ। ਕਹਿੰਦੇ ਹਨ ਜਿੰਨੇ ਮੰਨਣ ਵਾਲੇ ਸੁਣਨ ਵਾਲੇ, ਕਹਿੰਦੇ ਬਹੁਤ ਰੌਣਕ ਹੁਣ ਹੋ ਗਈ ਆ ਨਰਕ 'ਚ। ਕਹਿੰਦੇ ਆ ਜਿਹੜੇ ਤੁਸੀਂ ਮੇਰੀ ਗੱਲ ਸੁਣ ਲਏ, ਦੱਸੋ ਨਰਕ ਨੂੰ ਜਾਣਾ ਕਿ ਮੁਕਤ ਹੋਣਾ? ਕਹਿੰਦੇ ਜਿੰਨੇ ਬੁੱਧ ਦੀ ਗੱਲ ਸੁਣਨਗੇ ਮੰਨਣਗੇ ਸਾਰੇ ਨਰਕਾਂ 'ਚ ਜਾਣਗੇ। ਇੰਨੀ ਦਲੀਲ ਜ਼ਬਰਦਸਤ ਦਿੱਤੀ, ਹਿੰਦੁਸਤਾਨ 'ਚੋਂ ਬੁੱਧ ਧਰਮ ਨੂੰ ਪੁੱਟ ਕੇ ਸੁੱਟ ਦਿੱਤਾ। ਇੰਨੀ ਜ਼ਬਰਦਸਤ ਦਲੀਲ ਸੀ। ਸੱਚ ਹੈ ਅੱਜ ਓਨਾ ਹਿੰਦੁਸਤਾਨ 'ਚ ਨਹੀਂ ਬੁੱਧ ਧਰਮ ਜਿੰਨਾ ਹੋਰਨਾਂ 'ਚ ਹੈ। ਸੱਚ ਹੈ ਕੁਝ ਅਭਿਆਸ ਹੋਵੇਗਾ ਸ਼ੰਕਰਾਚਾਰੀਆ ਦਾ ਜਾਂ ਬੁੱਧ ਜੀ ਦਾ ਵੀ ਹੋਵੇਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਅਸੀਂ ਜਿਹੜੇ ਹਾਂ ਨਾ ਸੁਣੇ ਸੁਣਾਏ ਕਰਨ ਵਾਲੇ, ਅਸੀਂ ਇੱਕ ਨੇ ਕਿਹਾ ਮੰਨ ਲਿਆ, ਦੂਸਰੇ ਨੇ ਕਿਹਾ ਛੱਡ ਦਿੱਤਾ। ਅਸਲ ਵਿੱਚ ਗੱਲ ਧਰਮ ਦੀ ਉਦੋਂ ਹੀ ਬਣਦੀ ਹੈ ਜਦੋਂ ਕੋਈ ਆਪ ਮਾਲਕ ਦੀ ਬਰਕਤ ਦਾ ਪਾਤਰ ਬਣ ਕੇ ਇਸ ਨੂੰ ਕਮਾਉਣ ਦਾ ਯਤਨ ਕਰਦਾ। ਸਤਿਗੁਰੂ ਰਹਿਮਤ ਕਰਦੇ ਹਨ, ਜਦੋਂ ਗੁਰਮੁਖ ਟੂੰਡ ਟੁੰਡੇਂਦੇ ਹਾਂ, ਜਦੋਂ ਗੁਰੂ ਦੀ ਬਰਕਤ ਦਾ ਆਪਣੀ ਮੱਤ ਨਾਲ ਕਰਾਂਗੇ, ਖੋਜਾਂਗੇ, ਗੱਲ ਨਹੀਂ ਬਣੇਗੀ। ਖੋਜਣਾ ਹੈ ਆਪਾਂ ਗੁਰੂ ਸਭ ਤੋਂ ਪਹਿਲਾਂ ਕਰਮ ਕੀ ਕਰਦਾ ਹੈ। ਗੁਰੂ ਸਾਡੀ ਬਾਹਰ ਮੁਖੀ ਬਿਰਤੀ ਨੂੰ ਨਾ ਅੰਦਰ ਅੰਤਰਮੁਖੀ ਬਣਾਉਂਦਾ ਹੈ। ਸਤਿਗੁਰੂ ਕਹਿੰਦੇ ਹਨ ਜੇ ਪਰਮੇਸ਼ਰ ਨੂੰ ਵੇਖਣਾ ਚਾਹੁੰਦਾ, ਉਹਦੇ ਨਾਲ ਮਿਲਾਪ ਕਰਨਾ ਚਾਹੁੰਦਾ, ਫਿਰ ਗੱਲ ਸੰਸਾਰ ਦੀ ਨਹੀਂ, ਗੱਲ ਤੂੰ ਨਿਰੰਕਾਰ ਦੀ ਕਰਨਾ ਚਾਹੁੰਦਾ ਤਾਂ ਆਪਣੇ ਅੰਦਰ ਉਤਰ, ਫਿਰ ਤੈਨੂੰ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ। ਫਿਰ ਸਤਿਗੁਰੂ ਪਹਿਲਾਂ ਕੀ ਕਹਿੰਦੇ ਹਨ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਹੀ, ਉਹ ਪਮਦ ਜਿਉਂ ਬਾਸ ਬਸਤ ਹੈ। ਜਿਵੇਂ ਕਿਸੇ ਫੁੱਲ ਵਿੱਚ ਸੁਗੰਧੀ ਉਹਦੇ ਅੰਦਰ ਹੀ ਹੈ, ਕਿਤੇ ਬਾਹਰ ਨਹੀਂ, ਸੁਗੰਧੀ ਉਹਦੇ ਅੰਦਰ ਹੀ ਹੈ। ਉਹ ਪਮਦ ਜਿਉਂ ਬਾਸ ਬਸਤ ਹੈ, ਮੁਕਰ ਮਾਏ ਜੈਸੇ ਸ਼ਾਈ, ਜਿਵੇਂ ਸ਼ੀਸ਼ੇ ਦੇ ਅੰਦਰ ਤੇਰਾ ਪ੍ਰਤੀਬਿੰਬ ਹੈ, ਉਹਦੇ ਅੰਦਰ ਪ੍ਰਤੀਬਿੰਬ ਹੈ। ਮੁਕਰ ਮਾਹੇ ਜੈਸੇ ਸ਼ਾਹੀ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਪਾਈ। ਮਾਲਕ ਤੇਰੇ ਅੰਦਰ ਹੈ, ਅੰਦਰ ਉੱਤਰ। ਸੱਚ ਹੈ ਗੁਰੂ ਫਿਰ ਅੰਤਰਮੁਖੀ ਬਿਰਤੀ ਬਣਾਉਂਦੇ ਹਨ। ਸਿੱਖ ਫਿਰ ਇਹਨਾਂ ਅੱਖਾਂ ਨਾਲ ਤੇ ਅੰਦਰ ਦਿਸਣਾ ਕੁਛ ਨਹੀਂ, ਬਸ ਫਿਰ ਜੋ ਮਾਝ ਰਾਗ 'ਚ ਸਤਿਗੁਰੂ ਕਹਿੰਦੇ ਹਨ ਨਾ ਲੋਇਣ ਸੁਰਤ ਕਰੇ, ਫਿਰ ਸੁਰਤ ਦੀ ਅੱਖ ਨਾਲ ਸਿੱਖ ਜਦੋਂ ਗੁਰੂ ਦੀ ਬਰਕਤ ਦਾ ਪਾਤਰ ਬਣ ਕੇ ਆਪਣੇ ਅੰਦਰ ਉਤਰਦਾ ਨਾ, ਤਾਂ ਫਿਰ ਅੰਦਰ ਦੀ ਕਮਾਈ ਦੀ ਬਖਸ਼ਿਸ਼, ਗੁਰੂ ਦੇ ਸ਼ਬਦ ਦੀ ਬਖਸ਼ਿਸ਼, ਸੋ ਅੰਤਰ ਸੋ ਬਾਹਰ ਅਨੰਤ। ਫਿਰ ਗੁਰੂ ਕਹਿੰਦੇ ਹਨ ਲੈ ਹੁਣ ਬਾਹਰ ਵੇਖ, ਸੁਰਤ ਦੀ ਅੱਖ ਨਾਲ ਤੂੰ ਅੰਦਰ ਵੇਖਿਆ, ਹੁਣ ਬਾਹਰਲੀਆਂ ਅੱਖਾਂ ਨਾਲ, ਮਗਰੋਂ ਸੁਰਤ ਦੀ ਲਾਈਟ, ਬਾਹਰਲੀਆਂ ਅੱਖਾਂ ਨਾਲ ਵੇਖ, ਹੁਣ ਸੰਸਾਰ ਵਿੱਚ ਵੀ ਰੱਬ ਦਿਸੇਗਾ। ਹਰ ਇੱਕ ਵਿੱਚ ਪਰਮ ਜਿਹਨੂੰ ਅੰਦਰ ਦਿਸ ਪਿਆ ਨਾ, ਸੁਖਮਨੀ ਸਾਹਿਬ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ, ਤਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰਮ। ਇਹ ਸਾਰਾ ਪਦਾ ਇਸੇ 'ਤੇ ਹੀ ਹੈ। ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਹਨ, ਪਰ ਉਦੋਂ ਜਦੋਂ ਗੁਰ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਵੇਖ, ਭਾਵੇਂ ਉਹ ਅੱਖਾਂ ਦਾ ਵਿਸ਼ਾ ਨਹੀਂ, ਪਰ ਜਦੋਂ ਗੁਰੂ ਬਖਸ਼ਿਸ਼ ਕਰਦੇ ਹਨ, ਗੁਰਹਿ ਦਿਖਾਇਓ ਲੋਏ ਨਾ, ਈਤੈ ਊਤੈ ਘੱਟ 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 ਘੱਟ, ਤੂੰ ਹੀ ਮੋਹਣਾ। ਗੁਰੂ ਇਹਨਾਂ ਅੱਖਾਂ ਨਾਲ ਹੀ ਵਿਖਾਲ ਦਿੰਦਾ ਹੈ। ਜਦੋਂ ਹਰ ਜੀਵ ਵਿੱਚੋਂ ਦਿਸਣ ਲੱਗਦਾ ਨਾ, ਇੱਥੇ ਵੀ ਮੇਰੇ ਗੁਰੂ ਨਾਨਕ ਸਾਹਿਬ ਦਾ ਵਾਸਾ ਹੈ, ਇੱਥੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਵਾਸਾ ਹੈ, ਸਮਝ ਲਵੋ ਗੁਰੂ ਦੀ ਬਰਕਤ ਵਰਤ ਰਹੀ ਹੈ। ਗੁਰੂ ਇਹਨਾਂ ਅੱਖਾਂ ਨਾਲ ਵਿਖਾਲ ਦਿੰਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਗੁਰਮੁਖ ਟੂੰਡ ਟੁੰਡੇਂਦੇ ਆ, ਹਰ ਸੱਜਣ ਲੱਦਾ ਆਰਾਮ ਰਾਜੇ। ਉਸ ਮਾਲਕ ਪ੍ਰਭੂ ਸੱਜਣ ਨੂੰ ਬਾਹਰੋਂ ਨਹੀਂ, ਗੁਰੂ ਦੀ ਬਰਕਤ ਨਾਲ ਅੰਦਰੋਂ ਹੀ ਲੱਭ ਪਿਆ। ਹੁਣ ਰਹਿਮਤ ਕਰਦੇ ਹਨ, ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ, ਬਖਸ਼ਿਸ਼ ਹੋ ਗਈ, ਕੰਚਨ ਕਾਇਆ ਕੋਟ ਗੜ, ਇਹ ਜਿਹੜੀ ਕਾਇਆ ਹੈ ਨਾ, ਅਸਲ ਵਿੱਚ ਤਾਂ ਸਤਿਗੁਰੂ ਕਹਿੰਦੇ ਹਨ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਵਿੱਚ ਹੈ ਨਾ ਤੇਰੇ ਪਿੰਡੇ 'ਚ ਵੀ ਮਾਲਕ ਨੇ ਉਹੀ ਜੋਤ ਨੂੰ ਟਿਕਾਇਆ ਹੋਇਆ। ਜੋ ਖੋਜੈ ਸੋ ਪਾਵੈ। ਜਦੋਂ ਇਹੀ ਗੜ ਵਿੱਚੋਂ ਆਪਣੇ ਗੜ ਕਿਲੇ ਅੰਦਰ ਝਾਤੀ ਮਾਰੀ, ਆਪਣੇ ਕਿਲੇ ਦੀ ਆਪਣੇ ਘਰ ਦੀ ਖੋਜ ਕੀਤੀ, ਸਤਿਗੁਰੂ ਕਹਿੰਦੇ ਫਿਰ ਕੰਚਨ ਕਾਇਆ ਕੋਟ ਗੜ, ਇਹ ਸਰੀਰ ਹੀ ਸੋਨੇ ਦਾ ਕਿਲਾ ਬਣ ਗਿਆ। ਭਾਵ ਸੋਨਾ ਇੱਕ ਉੱਤਮ ਧਾਤ ਹੈ, ਇਹਦਾ ਭਾਵ ਇਹ ਨਹੀਂ ਲੈਣਾ ਕਿ ਸ਼ਾਇਦ ਇਹ ਚਮੜੀ ਤੋਂ ਬਦਲ ਕੇ ਸੋਨੇ ਦਾ ਬਣ ਜਾਏਗਾ, ਇਹ ਨਹੀਂ ਹੈ। ਸੋਨਾ ਇੱਕ ਉੱਤਮ ਧਾਤ ਹੈ, ਸੱਚ ਹੈ। ਫਿਰ ਮਾਨਸਿਕ ਅਵਸਥਾ ਇੰਨੀ ਉੱਚੀ ਉੱਤਮ ਬਣ ਗਈ। ਕਾਇਆ, ਸਤਿਗੁਰੂ ਕਹਿੰਦੇ ਹਨ ਕੰਚਨ ਕਾਇਆ ਕੋਟ ਗੜ, ਇਹ ਕਿਉਂ ਸੋਨੇ ਦਾ ਕਿਉਂ ਇੰਨਾ ਪਵਿੱਤਰ ਅਤੇ ਨਿੱਗਰ ਹੋ ਗਿਆ? ਸਤਿਗੁਰੂ ਕਹਿੰਦੇ ਹਨ ਵਿੱਚ ਹਰ ਹਰ ਸਿੱਧਾ ਸਿੱਧਾ ਪ੍ਰਗਟ ਹੋਣਾ, ਮਾਲਕ ਦੀ ਜੋਤ ਪ੍ਰਗਟ ਹੋ ਗਈ। ਮਾਲਕ ਨੂੰ ਜਿਹਨੂੰ ਬਾਹਰ ਲੱਭ ਰਿਹਾ ਸਾਂ ਉਹੀਓ ਇਹਦੇ ਸੱਚ ਆ। ਸਤਿਗੁਰੂ ਜੀ ਨੇ ਤਾਂ ਇੱਥੋਂ ਤੱਕ ਵੀ ਕਿਹਾ ਇਹ ਸਰੀਰ ਹਰਿਮੰਦਰ ਹੈ, ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ, ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮੋਂ ਲਿਹੋ ਸਮਾਲ। ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਖਿਆਲ ਨਾਲ ਵੇਖ, ਹਰ ਮੰਦਰ ਤੇਰੇ ਨਾਲ ਹੈ। ਹਰ ਮੰਦਰ ਮੰਦਾ ਨਹੀਂ ਬੰਦਾ, ਸਤਿਗੁਰੂ ਫਿਰ ਕਹਿੰਦੇ ਹਨ ਅੱਗੇ ਜਾ ਕੇ ਰਹਾਓ ਦੀ ਪੰਕਤੀ ਤੋਂ ਪਿੱਛੋਂ ਪ੍ਰਭਾਤੀ ਰਾਗ, ਸਤਿਗੁਰੂ ਕਹਿੰਦੇ ਹਰ ਮੰਦਰ ਇਹੋ ਸਰੀਰ ਹੈ, ਇਹ ਸਰੀਰ ਹਰ ਮੰਦਰ ਹੈ, ਪਰਮੇਸ਼ਰ ਦੇ ਰਹਿਣ ਵਾਲਾ ਮੰਦਰ ਹੈ। ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਮਨਮੁਖ ਮੂਲ ਨਾ ਜਾਣਨੀ, ਕਹਿੰਦੇ ਹਨ ਮਾਨਸ ਹਰਿਮੰਦਰ ਨਾ ਹੋਏ। ਮਨ ਦੀ ਬਿਰਤੀ ਮਗਰ ਲੱਗਾ ਬੰਦਾ ਕਦੀ ਨਹੀਂ ਯਕੀਨ ਕਰਦਾ ਕਿ ਇਹ ਵੀ ਰੱਬ ਦਾ ਘਰ ਹੋ ਸਕਦਾ ਹੈ। ਸੱਚ ਹੈ, ਜਿਵੇਂ ਉਸ ਹਰਿਮੰਦਰ ਵਿੱਚ ਜਿਹੜਾ ਮੇਰੇ ਸਤਿਗੁਰਾਂ ਬਖਸ਼ਿਸ਼ ਕੀਤਾ ਸਿੱਖੀ ਦਾ ਕੇਂਦਰ, ਉਸ ਹਰਿਮੰਦਰ 'ਚ ਵੇਖਿਆ ਜਦੋਂ ਆਪਾਂ ਘੰਟਾ ਘਰ ਉਤਰਦੇ ਹਾਂ ਨਾ, ਇਹ ਨਹੀਂ ਕੋਈ ਪੁੰਨੀ ਕਦੀ ਵੀ ਕਿਸੇ ਦਾ ਮਸਤਕ ਪੜ੍ਹ ਕੇ ਵੇਖਿਓ, ਕਦੀ ਮਸਤਕ ਕਿਸੇ ਦਾ ਵੀ ਪੜ੍ਹ ਕੇ ਵੇਖਿਓ, ਹਰ ਇੱਕ ਦੇ ਅੰਦਰ ਠੰਡ ਪੈ ਜਾਂਦੀ ਹੈ। ਜਦੋਂ ਹਰਿਮੰਦਰ ਦੀਆਂ ਪਰਿਕਰਮਾ ਕਰਕੇ ਅੰਦਰ ਜਾਂਦੇ ਹਾਂ ਨਾ, ਤਾਂ ਅੰਦਰ ਕੈਮਰਾ ਵੱਜਦਾ ਕਦੀ ਖਿਆਲ ਨਾਲ ਵੇਖਣਾ। ਸੱਚ ਹੈ, ਹਰ ਇੱਕ ਵਿੱਚ ਮੇਰੇ ਮਾਲਕ ਦੀ ਬਰਕਤ ਉਦੋਂ ਵਰਤ ਰਹੀ ਹੁੰਦੀ ਹੈ ਕਿਉਂਕਿ ਥਾਂ ਹੀ ਐਸਾ ਹੈ। ਮੇਰੇ ਸਤਿਗੁਰੂ ਦੀ ਪਵਿੱਤਰਤਾ ਵੱਖੀ ਗੱਲ ਹੈ, ਬਾਹਰ ਆਉਂਦਿਆਂ ਫਿਰ ਉਸੇ ਤਰ੍ਹਾਂ ਸੁਰਤ ਖਿੰਡ ਜਾਏ। ਮੇਰਾ ਗੁਰੂ ਇੱਕ ਵਾਰੀ ਬਖਸ਼ਿਸ਼ ਦਾ ਪਾਤਰ ਬਣਾ ਦਿੰਦਾ ਹੈ, ਰਹਿਮਤ ਕਰ ਦਿੰਦੇ ਹਨ। ਸੱਚ ਹੈ, ਉੱਥੇ ਵੇਖਿਆ ਆਪਾਂ ਪਰਿਕਰਮਾ 'ਚ ਤੁਰਦੇ ਹਾਂ, ਜਦੋਂ ਹਰ ਕੀ ਪੌੜੀ ਵੱਲ ਨੂੰ ਹਰਿਮੰਦਰ ਸਾਹਿਬ ਦਰਸ਼ਨ ਕਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂਦੇ ਹਾਂ, ਕਿਸੇ ਥਾਂ 'ਤੇ ਕਦੀ ਵੇਖਿਆ ਕੋਈ ਗੰਦ ਨਹੀਂ ਵੇਖਿਆ ਆਪਾਂ। ਜੇ ਕਿਤੇ ਜਾਣੇ ਅਣਜਾਣੇ ਕੋਈ ਬੱਚਾ ਗਲਤੀ ਕਰ ਹੀ ਦੇਵੇ ਨਾ, ਕੋਈ ਮੂੰਗਫਲੀ ਕੋਈ ਭੈਣ ਕਿਸੇ ਨੂੰ ਨਾ ਪਤਾ ਹੋਵੇ, ਗਲਤੀ ਇੱਕ ਕਰਦਾ ਚੁੱਕਣ ਵਾਲੇ ਪਤਾ ਨਹੀਂ ਕਿੰਨੇ ਕੁ ਗੁਰਸਿੱਖ ਹੁੰਦੇ ਹਨ, ਕਹਿੰਦੇ ਹਨ ਨਹੀਂ ਹਰਿਮੰਦਰ ਵਿੱਚ ਗੰਦ ਨਹੀਂ ਚੰਗਾ ਲੱਗਦਾ। ਅਤੇ ਜੇ ਉਸ ਹਰਿਮੰਦਰ 'ਚ ਗੰਦ ਨਹੀਂ ਚੰਗਾ ਲੱਗਦਾ ਤਾਂ ਇਸ ਹਰਿਮੰਦਰ 'ਚ ਗੰਦ ਚੰਗਾ ਲੱਗੇਗਾ ਕੀ? ਜੇ ਗੰਦ ਹੈ ਅੰਦਰ ਤਾਂ ਮੇਰਾ ਗੁਰੂ ਕਦੀ ਵਾਸਾ ਕਰੇਗਾ? ਕਦੀ ਮਾਲਕ ਪ੍ਰਗਟ ਹੋਵੇਗਾ ਇਸੇ 'ਤੇ? ਨਹੀਂ। ਸਤਿਗੁਰੂ ਕਹਿੰਦੇ ਹਨ ਭਾਈ ਸਾਹਿਬ, ਭਾਈ ਗੁਰਦਾਸ ਜੀ, ਭਾਈ ਗੁਰਦਾਸ ਜੀ ਕਹਿੰਦੇ ਹਨ ਗੱਲਾਂ ਸੁਹਾਗਣਾਂ ਦੀਆਂ, ਅੰਦਰ ਬੇਵਿਚਾਰ, ਅੰਦਰ ਵਕਾਰੀ ਬਿਰਤੀ, ਅੰਦਰ ਨਸ਼ਿਆਂ ਦਾ ਗੰਦ, ਅੰਦਰ ਜੋ ਕੂੜਾ ਗੰਦ ਅੰਦਰ ਪੈ ਗਿਆ ਤਾਂ ਚਾਹੁੰਦੇ ਹਾਂ ਰੱਬ ਦਾ ਮਿਲਾਪ। ਬੜੀ ਅਸੰਭਵ ਗੱਲ ਹੈ। ਸੱਚ ਹੈ, ਜਿੱਦਣ ਬਿਰਤੀ ਉੱਚੀ ਹੋ ਜਾਂਦੀ ਹੈ ਨਾ, ਜਿੱਦਣ ਸਾਡੀਆਂ ਭਾਵਨਾਵਾਂ ਗੁਰੂ ਦੇ ਸ਼ਬਦ ਦੇ ਬਰਕਤ ਨਾਲ ਆਪਣੇ ਆਪ 'ਚ ਕਦੀ ਵੀ ਨਹੀਂ ਉੱਚੀਆਂ ਹੋਣੀਆਂ, ਵੱਲਦਾ ਆਪਣੇ ਘਰਾਂ 'ਚ ਵੱਲਾਂ ਹਨ, ਖੇਤਾਂ 'ਚ ਵੀ ਲੋਕ ਲਾਉਂਦੇ ਹਨ, ਵੱਲਦਾ ਸੁਭਾਅ ਪਤਾ ਕੀ ਹੁੰਦਾ? ਵੱਲਦਾ ਸੁਭਾਅ ਹੁੰਦਾ ਹੈ ਜੇ ਕਿਸੇ ਟੋਏ ਲਾਗੇ ਤੁਸੀਂ ਲਾ ਦਿੱਤੀ ਨਾ, ਉਹ ਨੀਵੀਂ ਤੁਰੀ ਜਾਣੀ ਹੈ ਠਾਂ। ਇੱਥੋਂ ਤੱਕ ਜੇ ਖੂਹ ਲਾਗੇ ਲਾ ਦਿੱਤੀ, ਖੂਹ ਦੇ ਕਈ ਵਾਰੀ ਪਾਣੀ ਤੱਕ ਥੱਲੇ ਨੂੰ ਚਲੀ ਜਾਂਦੀ ਹੈ, ਐਡੀ ਨੀਵੀਂ ਚਲੀ ਜਾਂਦੀ ਹੈ। ਅਤੇ ਜੇ ਕਿਸੇ ਮੂਸਲ ਲਾਗੇ, ਕਿਸੇ ਕੁੱਪ ਲਾਗੇ, ਕਿਸੇ ਕੰਧ ਕੋਠੇ ਲਾਗੇ, ਕਿਸੇ ਛੰਨ ਲਾਗੇ, ਕਿਸੇ ਆਸਰੇ ਲਾਗੇ ਵੱਲ ਲੱਗ ਗਈਦਾ, ਅਤੇ ਕਈ ਵਾਰੀ ਵੇਖੀਦਾ ਦਰਖਤ ਦੇ ਉੱਤੇ ਵੀ ਡੰਗ ਕੱਢ ਲੈਂਦੀ ਹੈ ਜਾ ਕੇ, ਇੰਨੀ ਉੱਚੀ ਹੋ ਜਾਂਦੀ ਹੈ। ਹੈ ਅਸੀਂ ਬਹੁਤ ਨੀਵੇਂ, ਸੋਚ ਬਹੁਤ ਨੀਵੀਂ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਬਹੁਤ ਉੱਚੀ ਵੀ ਹੋ ਸਕਦੀ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਦ ਆਸਰਾ ਸ਼ਬਦ ਦਾ ਮਿਲੇਗਾ ਸਾਡੀ ਸੁਰਤ ਨੂੰ, ਉਸ ਤਰ੍ਹਾਂ ਉੱਚੇ ਨਹੀਂ ਆਪਾਂ ਹੋ ਸਕਦੇ। ਆਪਣੇ ਆਪ 'ਚ ਸੰਸਾਰੀ ਪਦਾਰਥਾਂ ਦੀ ਸਾਨੂੰ ਖਿੱਚ ਹੈ, ਬਦੋ ਬਦੀ ਇਹ ਪਿੱਛੇ ਖੜਦੇ ਹਨ, ਬਦੋ ਬਦੀ ਪਿੱਛੇ ਖੜਦੇ ਹਨ। ਪਰ ਸ਼ਬਦ ਦੀ ਬਰਕਤ, ਸਤਿਗੁਰੂ ਕਹਿੰਦੇ ਹਨ, ਇਸੇ ਸਰੀਰ 'ਚੋਂ ਹਰਿਮੰਦਰ 'ਚੋਂ ਪ੍ਰਗਟ ਹੋ ਗਿਆ, ਸਰੀਰ ਪਵਿੱਤਰ ਹੋ ਗਿਆ। ਵੇਖਿਆ ਨਾ, ਜਿੱਥੋਂ ਸ਼ਬਦ ਕੀਰਤਨ ਬੋਲੇ, ਜਿੱਥੋਂ ਨਿਤਨੇਮ ਬੋਲੇ, ਜਿੱਥੋਂ ਸਿਮਰਨ ਬੋਲ ਰਿਹਾ ਹੋਵੇ, ਕੁਝ ਹੈ ਨਾ ਐਸੇ ਹੀ। ਰਾਹ ਬਾਜ਼ਾਰ ਤੁਰੇ ਜਾਂਦੇ ਹਾਂ, ਤੁਸੀਂ ਨਸ਼ੇ ਦੀ ਵਰਤੋਂ ਨਹੀਂ ਕਰਦੇ, ਪਰ ਅਗਲੇ ਬੰਨੇ ਸ਼ਰਾਬੀ ਆ ਰਿਹਾ ਹੈ, ਤੁਹਾਨੂੰ ਸ਼ਰਾਬ ਦਾ ਤਾਂ ਚੇਤਾ ਕਰਾ ਦੇਵੇਗਾ, ਉਹਨੂੰ ਵੇਖਾਂਗੇ ਸ਼ਰਾਬ ਚੇਤੇ ਆ ਜਾਏਗੀ। ਚੋਰ ਆ ਰਿਹਾ, ਚੋਰੀ ਕਰਦੇ ਨਹੀਂ ਆਪਾਂ, ਚੋਰ ਆ ਰਿਹਾ ਜਾਣਨੇ ਆ ਚੋਰੀ ਕਰਦਾ ਹੈ, ਇਹ ਬੜੇ ਅੱਗੇ ਵੀ ਕੇਸ ਪੈ ਚੁੱਕੇ ਹਨ। ਸੱਚ ਹੈ ਚੋਰੀ ਦਾ ਫੁਰਨਾ ਅੰਦਰ ਅੰਦਰ, ਚੋਰੀ ਤਾਂ ਆ ਜਾ, ਚੋਰੀ ਦੀ ਗੱਲ ਆ ਗਈ ਕਿ ਚੋਰ ਹੈ, ਚੋਰੀ ਦੀ ਗੱਲ ਅੰਦਰ ਸਾਡੇ ਵੀ ਆ ਗਈ। ਸੱਚ ਹੈ ਜੇ ਬਖਸ਼ਿਆਂ ਦੇ ਦਰਸ਼ਨ ਕਰਾਂਗੇ ਨਾ, ਤਾਂ ਗੁਰੂ ਚੇਤੇ ਆ ਜਾਏਗਾ। ਤਾਂ ਹੀ ਤਾਂ ਕਹਿੰਦੇ ਹਾਂ, ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਹੈਨ ਫਿਰ ਐਸੇ ਜਿਨ੍ਹਾਂ ਨੂੰ ਵੇਖਿਆ ਧੰਨ ਗੁਰੂ ਨਾਨਕ ਮੁੱਖੋਂ ਨਿਕਲ ਜਾਣ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਯਾਦ ਆ ਜਾਏ, ਸਤਿਗੁਰੂ ਕਿਰਪਾ ਕਰਨ, ਕਿਤੇ ਅਸੀਂ ਆਪਣੇ ਮੰਦਰ ਵੱਲ ਝਾਤੀ ਮਾਰੀਏ, ਕਿਤੇ ਆਪਣੇ ਮੰਦਰ 'ਚ ਮੈਂ ਆਪ ਹੀ ਤਾਂ ਨਹੀਂ ਗੰਦ ਪਾ ਬੈਠਾ, ਮੈਂ ਆਪ ਹੀ ਆਪਣੇ ਘਰ ਨੂੰ ਕਿਤੇ ਗੰਦਾ ਤਾਂ ਨਹੀਂ ਕੀਤਾ। ਸੱਚ ਹੈ ਕੋਈ ਗੁਆਂਢ ਸਾਡੇ ਘਰ ਵਿੱਚ ਕੂੜਾ ਸੁੱਟੇ, ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਦੇ, ਇੱਥੋਂ ਤੱਕ ਹੈ ਬੜੀ ਲੜਾਈ ਹੋਣ ਤੱਕ ਜਾਏਗੀ। ਇਹ ਤੂੰ ਕਮਲ ਕਿੱਥੋਂ ਕਰ ਰਿਹਾ, ਤੈਨੂੰ ਕੀ ਹੱਕ ਕਿਸੇ ਨੇ ਦਿੱਤਾ ਹੈ, ਤੂੰ ਮੇਰੇ ਘਰ 'ਚ ਗੰਦ ਪਾਵੇਂ ਆਪਣੇ ਘਰ ਦਾ ਇਕੱਠਾ ਕਰਕੇ। ਜੇ ਉਹ ਗੰਦ ਅਸੀਂ ਨਹੀਂ ਬਰਦਾਸ਼ਤ ਕਰਦੇ, ਤਾਂ ਫਿਰ ਚੁਗਲੀ ਨਿੰਦਿਆ ਦਾ ਗੰਦ ਵੀ ਸਾਡੇ ਅੰਦਰ ਕਿਉਂ ਕੋਈ ਕੱਲੇ। ਉਹ ਗੰਦ ਜਿਹੜਾ ਬਾਹਰੀ ਹੈ ਨਾ, ਉਹ ਤਾਂ ਝਾੜੂ ਨਾਲ ਆਪਾਂ ਲੈ ਕੇ, ਗਿਆਨੈ ਕੀ ਬਡਨੀ ਮਨੋ, ਉਹ ਨਹੀਂ, ਉਹਦੇ ਨਾਲ ਨਹੀਂ, ਉਹਦੇ ਨਾਲ ਤਾਂ ਅੰਦਰ ਦਾ ਹੋਵੇਗਾ। ਪਰ ਬਾਹਰੀ ਝਾੜੂ ਵੀ ਹੈ ਜਿਹਦੇ ਨਾਲ ਬਾਹਰ ਦਾ ਗੰਦ ਝੱਟ ਸਾਫ਼ ਹੋ ਜਾਏਗਾ। ਪਰ ਸੱਚ ਹੈ ਜੇ ਅੰਦਰ ਗੰਦ ਪੈ ਗਿਆ ਨਾ, ਇਹ ਫਿਰ ਜ਼ਰੂਰੀ ਨਹੀਂ ਅਸੀਂ ਐਸੇ ਹੀ ਜਨਮ 'ਚ ਇਹਨੂੰ ਸਾਫ਼ ਕਰ ਲਈਏ, ਕਈ ਵਾਰ ਤਾਂ ਕਈ ਜਨਮ ਧਾਰਨੇ ਪੈ ਜਾਣਗੇ। ਗੁਰੂ ਕਿਰਪਾ ਕਰਨ, ਇਸੇ ਹੀ ਜਨਮ 'ਚ ਗਿਆਨੈ ਕੀ ਬਡਨੀ ਮਨੋ, ਹੱਥ ਲੈ ਕਾਤਰਤਾ ਕੁਤਵਾਰ ਬਹਾਰ ਹੈ। ਆਪਣੇ ਅੰਦਰ ਦਾ ਗੰਦ ਇਹਨੂੰ ਮਨਾ ਹੂੰਝ ਕੇ ਬਾਹਰ ਸੁੱਟ। ਸਤਿਗੁਰੂ ਕਹਿੰਦੇ ਹਨ ਫਿਰ ਇਹੀ ਸਰੀਰ ਪਵਿੱਤਰ ਹੈ। ਹੁਣ ਤੀਸਰੇ ਪਦੇ 'ਚ, ਹਰ ਹਰ ਹੀਰਾ ਰਤਨ ਹੈ, ਪ੍ਰਭੂ ਦਾ ਨਾਮ ਰੂਪੀ ਹੀਰਾ ਇੱਕ ਅਮੁੱਲਾ ਰਤਨ ਹੈ, ਬੇਸ਼ ਕੀਮਤੀ। ਮੇਰਾ ਮਨ ਤਨ ਵਿੱਦਾ ਗੁਰੂ ਦੀ ਬਰਕਤ ਨਾਲ, ਮੈਨੂੰ ਇਹਦੀ ਕਦਰ ਵੀ ਨਹੀਂ ਸੀ, ਪਤਾ ਵੀ ਨਹੀਂ ਸੀ, ਅਤੇ ਗੁਰੂ ਨੇ ਕਿਰਪਾ ਕਰਕੇ ਮੇਰੇ ਅੰਦਰੋਂ ਹੀ ਪ੍ਰਗਟ ਕਰ ਦਿੱਤਾ। ਨਾਮ ਰੂਪੀ ਹੀਰਾ ਇਹ ਵੀ ਮੇਰੇ ਅੰਦਰੋਂ ਹੀ ਪ੍ਰਗਟ ਕਰ ਦਿੱਤਾ। ਧੰਨ ਗੁਰੂ ਗੁਰੂ ਅਰਜਨ ਦੇਵ ਜੀ ਦੀ ਇੱਕ ਪੰਕਤੀ ਹੈ, ਹੱਠ ਮਜਾਹੂੰ ਮੈਂ ਮਾਣਕ ਲੱਦਾ। ਸਤਿਗੁਰੂ ਕਹਿੰਦੇ ਹਨ ਹਿਰਦੇ ਰੂਪੀ ਘਰ ਵਿੱਚੋਂ ਇੱਕ ਅਮੁੱਲਾ ਰਤਨ ਮੈਨੂੰ ਲੱਭ ਪਿਆ, ਹੀਰਾ ਲੱਭ ਪਿਆ। ਹੱਠ ਮਜਾਹੂੰ ਮੈਂ ਮਾਣਕ ਲੱਦਾ, ਸਤਿਗੁਰੂ ਕਹਿੰਦੇ ਮੁੱਲ ਨਾ ਕਿੱਦਾ, ਮੈਂ ਕੁਛ ਸਤਿਗੁਰ ਦਿੱਤਾ। ਕਹਿੰਦੇ ਹਨ ਇਹਦਾ ਮੁੱਲ ਮੈਂ ਤਾਰ ਵੀ ਨਹੀਂ ਸਕਦਾ, ਕੋਈ ਤਾਰ ਵੀ ਨਹੀਂ ਸਕਦਾ, ਬੜੇ ਬੜੇ ਤਾਰਨ ਵਾਲੇ ਹੈਨ। ਕਹਿੰਦੇ ਹਨ ਦੁਨੀਆ ਵੀ ਸ਼ਾਇਦ ਕਿਸੇ ਵੱਟੇ 'ਚ ਮਿਲ ਜਾਏ, ਨਹੀਂ ਮਿਲਦਾ ਹੈ, ਨਹੀਂ ਮਿਲਦਾ ਹੈ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਇਹ ਜਿਸ ਨੂੰ ਵੀ ਕਦੀ ਮਿਲਿਆ ਹੈ, ਇਹ ਤਾਂ ਆਪਣੇ ਆਪ ਦੇ ਵੱਟੇ ਵਿੱਚ ਹੀ ਕਿਤੇ, ਉਹ ਵੀ ਗੁਰੂ ਤਰੁੱਟ ਪਏ। ਕਹਿੰਦੇ ਹਨ ਹੱਠ ਮਜਾਹੂੰ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾ, ਨਾ ਮੈਂ ਮੁੱਲ ਨੂੰ ਲਿਆ ਅਤੇ ਨਾ ਮੈਂ ਮੁੱਲ ਤਾਰ ਹੀ ਸਕਦਾ ਸਾਂ ਇਹਦਾ। ਵੈਸੇ ਨਾ ਕਦੀ ਸਿੱਧ ਜਦੋਂ ਵੇਖਿਆ ਸੀ ਨਾ, ਉਹਨਾਂ ਗੁਰੂ ਅੰਗਦ ਸਾਹਿਬ ਜੀ 'ਤੇ ਬਰਕਤ ਹੋ ਗਈ, ਹੱਦ ਹੋ ਗਈ, ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਦਾ ਖੰਡਾ ਸਾਰੀ ਸ੍ਰਿਸ਼ਟੀ 'ਤੇ ਖੜਕਾਇਆ। ਭਾਈ ਲਹਿਣਾ ਜੀ 'ਤੇ ਬਰਕਤ, ਭਾਈ ਲਹਿਣਾ ਜੀ 'ਤੇ ਤਰੁੱਠ ਪਏ, ਗੁਰੂ ਅੰਗਦ ਸਾਹਿਬ ਜੀ 'ਤੇ ਬਖਸ਼ਿਸ਼। ਕਹਿੰਦੇ ਹਨ ਸਿੱਧ ਵੀ ਪਹੁੰਚੇ, ਪਰਖ ਤਾਂ ਕਰਨੀ ਚਾਹੁੰਦੇ ਸਨ ਨਾ, ਕਿਉਂਕਿ ਵਾਰ ਵਾਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦੇ ਰਹੇ, ਕਸਵੱਟੀ ਲਾਉਂਦੇ ਰਹੇ, ਪਰ ਗੱਲ ਬਣੀ ਨਾ, ਹਾਰ ਕੇ ਆਖਰ ਦੀ ਬਾਕੀ ਉਹਨਾਂ ਨੂੰ ਆਪਣੀ ਹਾਰ ਕਬੂਲ ਕਰਨੀ ਪਈ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਆਪੇ ਹੀ ਬੋਲਣਾ ਪਿਆ ਬਟਾਲੇ, ਅਚਲ ਬਟਾਲੇ, ਉੱਥੇ ਹਾਰ ਮੰਨ ਗਏ ਸਨ। ਕਹਿਣ ਲੱਗੇ ਸਤਿਗੁਰੂ ਤੁਹਾਡੀ ਕਮਾਈ ਦੇ ਬਰਾਬਰ ਕਿਸੇ ਦੀ ਕੋਈ ਕਮਾਈ ਨਹੀਂ, ਪਰ ਫਿਰ ਵੀ ਉਹ ਪਰਖਣਾ ਚਾਹੁੰਦੇ ਹਨ। ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਆਏ, ਇੱਕ ਅਹਿਮ ਸਵਾਲ ਉਹਨਾਂ ਕੀਤਾ। ਕਹਿਣ ਲੱਗੇ ਸਤਿਗੁਰੂ ਜੀ, ਉਹ ਕਿਹੜਾ ਕਰਮ ਸੀ ਜਿਹੜੇ ਕਰਮ ਕਰਕੇ ਤੁਹਾਡੇ 'ਤੇ ਗੁਰੂ ਨਾਨਕ ਸਾਹਿਬ ਰੀਝ ਪਏ, ਤੁਹਾਡੇ 'ਤੇ ਗੁਰੂ ਨਾਨਕ ਸਾਹਿਬ ਤਰੁੱਠ ਪਏ, ਉਹ ਕਿਹੜਾ ਕਰਮ ਸੀ? ਸੱਚ ਹੈ ਕੋਈ ਸਾਡੇ ਵਰਗਾ ਹੋਵੇ ਉਹਦੇ 'ਚੋਂ ਤਾਂ ਝੱਟ ਫੋਮੇ ਬੋਲੇਗੀ, ਪਰ ਤਨ ਮੇਰੇ ਪਾਤਸ਼ਾਹ। ਕਹਿੰਦੇ ਹਨ ਮੇਰਾ ਤਾਂ ਕੋਈ ਵੀ ਕਰਮ ਨਹੀਂ ਸੀ ਐਸਾ ਜਿਹਦੇ ਕਰਕੇ ਗੁਰੂ ਨਾਨਕ ਸਾਹਿਬ ਮੇਰੇ 'ਤੇ ਰੀਝ ਪੈਂਦੇ। ਅਜੇ ਕਿ ਸਾਰੇ ਹੀ ਕਰਮ ਐਸੇ ਹਨ, ਸਾਰੇ ਹੀ ਕਰਮ ਗੁਰੂ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੇ ਐਸੇ ਹਨ, ਗੁਰੂ ਨਾਨਕ ਸਾਹਿਬ ਰੀਝ ਪਏ। ਪਰ ਨਿਮਰਤਾ ਅਤੇ ਗਰੀਬੀ ਦਾ ਪੱਲਾ ਨਹੀਂ ਛੱਡਿਆ। ਕਹਿੰਦੇ ਹਨ ਕੋਈ ਵੀ ਮੇਰਾ ਐਸਾ ਕਰਮ ਨਹੀਂ ਸੀ, ਅਸਲ ਵਿੱਚ ਗੁਰੂ ਹੀ ਮੇਰੇ 'ਤੇ ਤਰੁੱਠ ਪਿਆ, ਅਸਲ ਵਿੱਚ ਗੁਰੂ ਹੀ ਮੇਰੇ 'ਤੇ ਗੁਰੂ ਨਾਨਕ ਸਾਹਿਬ ਤਰੁੱਠ ਪਏ, ਉਹਨਾਂ ਆਪ ਹੀ ਕਿਰਪਾ ਕਰਕੇ ਮੇਰੇ 'ਤੇ ਬਖਸ਼ਿਸ਼ ਕਰ ਦਿੱਤੀ। ਸੱਚ ਹੈ ਇੱਥੋਂ ਕੁਛ ਵੀ ਮੁੱਲ ਨੂੰ ਨਹੀਂ ਮਿਲਦਾ, ਇੱਥੇ ਤਾਂ ਅਮੁੱਲ ਗੁਣ ਅਮੁੱਲ ਵਪਾਰ, ਇੱਥੇ ਗੁਣਾਂ ਦਾ ਵੀ ਵਪਾਰ ਜਿਹੜਾ ਸਾਰਾ ਕੁਝ ਅਮੁੱਲ ਹੁੰਦਾ ਹੈ। ਇੱਥੇ ਤਾਂ ਸਤਿਗੁਰੂ ਕਿਸੇ ਕੀਰਤਨੀਆਂ ਵੀ ਜਦੋਂ ਕੋਈ ਮੁੱਲ ਪਾਉਣਾ ਚਾਹੁੰਦਾ ਨਾ ਕਿ ਸਤਿਗੁਰੂ ਅੱਜ ਦੇ ਘਰ ਦੀ ਭੇਟਾ ਦੇ, ਅੱਜ ਦੇ ਕੀਰਤਨ ਦੀ ਭੇਟਾ ਸਾਨੂੰ ਦੇ ਦਿਓ, ਸਤਿਗੁਰੂ ਕਹਿੰਦੇ ਤੁਹਾਡੀ ਬੱਚੀ 'ਚ ਅਤੇ ਮੇਰੀ ਬੱਚੀ 'ਚ ਕੋਈ ਫਰਕ ਨਹੀਂ, ਤੁਸੀਂ ਇਹ ਕੀਰਤਨ ਦੀ ਭੇਟਾ ਠੇਕੇ ਵਿੱਚ ਨਾ ਲਵੋ, ਤੁਸੀਂ ਬੱਚੀ ਦਾ ਆਨੰਦ ਕਾਰਜ ਕਰੋ। ਕਹਿਣ ਲੱਗੇ ਇਹ ਅਮੁੱਲ ਵਸਤੂ ਹੈ। ਕਹਿਣ ਲੱਗੇ ਨਹੀਂ ਸਤਿਗੁਰੂ, ਇੰਨੀ ਕਿ ਤੁਸੀਂ ਕਿਰਪਾ ਕਰ ਦਿਓ ਬਸ। ਸਤਿਗੁਰੂ ਦੇ ਨਾਂ ਚਾਹੁੰਦਿਆਂ ਸਮਝਾਉਂਦਿਆਂ ਵੀ ਕਹਿਣ ਲੱਗੇ ਬਸ ਇੱਕ ਦਿਨ ਦੀ ਭੇਟਾ। ਸਤਿਗੁਰੂ ਕਹਿੰਦੇ ਤੁਹਾਡੀ ਇੱਛਾ। ਫਿਰ ਜੋ ਹੋਇਆ ਆਪਾਂ ਸਾਰੇ ਜਾਣਦੇ ਹਾਂ, ਸਤਿਗੁਰਾਂ ਨੇ ਚਪੇੜ ਵੀ ਮਾਰ ਦਿੱਤੀ, ਜਿਵੇਂ ਮਾਂ ਬੱਚੇ ਨੂੰ ਮਾਰ ਦਿੰਦੀ ਹੈ ਨਾ ਸਿੱਧੇ ਰਸਤੇ ਪਾਉਣ ਵਾਸਤੇ, ਸਤਿਗੁਰਾਂ ਚਪੇੜ ਵੀ ਮਾਰ ਦਿੱਤੀ, ਪਰ ਜਦੋਂ ਆਪਣੀ ਭੁੱਲ ਦਾ ਅਹਿਸਾਸ ਹੋਇਆ ਸਤਿਗੁਰਾਂ ਛਾਤੀ ਨਾਲ ਵੀ ਲਾ ਲਿਆ। ਕਹਿਣ ਲੱਗੇ ਅਮੁੱਲ ਦਾ ਕਦੀ ਮੁੱਲ ਨਾ ਪਾਓ, ਅਤੇ ਸੱਚ ਹੈ ਇਹਦਾ ਨਾਮ ਦਾ ਕੌਣ ਮੁੱਲ ਪਾਏਗਾ, ਕੌਣ ਉਹਦੀ ਬਰਕਤ ਇਸ ਨਾਮ ਹੀਰੇ ਦਾ ਮੁੱਲ ਪਾ ਸਕਦਾ? ਨਹੀਂ ਪਾ ਸਕਦਾ। ਇਹ ਤਾਂ ਮੇਰੇ ਸਤਿਗੁਰੂ ਜਿਹਨੂੰ ਦਿੰਦੇ ਹਨ ਨਾ ਤਰੁੱਠ ਕੇ ਹੀ ਦਿੰਦੇ ਹਨ, ਜਿਹਦੇ 'ਤੇ ਬਖਸ਼ਿਸ਼ ਕਰਦੇ ਹਨ ਖੁਸ਼ ਹੋ ਕੇ ਕਰਦੇ ਹਨ। ਸਤਿਗੁਰੂ ਕਹਿੰਦੇ ਹਨ ਬਸ ਇਸ ਨਾਮ ਹੀਰੇ ਨਾਲ ਮੇਰਾ ਮਨ ਵਿੱਜ ਗਿਆ, ਮੇਰਾ ਮਨ ਪ੍ਰੇਮ ਵਿੱਚ ਭਿੱਜ ਗਿਆ। ਵਿੱਜਣ ਦਾ ਨਾਮ, ਅੱਗੇ ਵੀ ਇੱਕ ਦਿਨ ਮੈਂ ਇਹਦੇ 'ਤੇ ਕਥਾ ਹੋਈ ਸੀ, ਗੁਰੂ ਦਾ ਬਚਨ ਮਨ ਵਿੰਨ ਦਿੰਦਾ ਹੈ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇਜੇ ਸ਼ੇਕ। ਗੁਰੂ ਦਾ ਬਾਣ, ਗੁਰੂ ਦਾ ਤੀਰ ਜਿਹਨੂੰ ਵੱਜਦਾ ਹੈ ਉਹਨੂੰ ਕਿਤੇ ਮਨ ਨੂੰ, ਸੱਚ ਹੈ ਬਾਣੀ ਕਦੀ ਲੋਰੀ ਵਾਂਗੂ ਨਹੀਂ ਕੇਵਲ ਅਨੰਤ ਉਦਣੀ ਆਏਗੀ, ਜਦੋਂ ਤੀਰਾਂ ਵਾਂਗੂ ਠਾ ਠਾ ਵੱਜੇਗੀ, ਫਿਰ ਹੀ ਸਾਡੀ ਸੁੱਤੀ ਸੁਰਤ ਨੂੰ, ਜੁੱਗਾਂ ਜੁੱਗਾਂ ਦੀ ਸੁੱਤੀ ਸੁਰਤ ਨੂੰ ਫਿਰ ਹੀ ਜਗੇਗੀ, ਫਿਰ ਹੀ ਉੱਠੇਗੀ ਸਾਡੀ ਸੁਰਤ। ਸਤਿਗੁਰੂ ਰਹਿਮਤ ਕਰਦੇ ਹਨ, ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ। ਹੁਣ ਵੇਖੋ, ਹੁਣ ਇਹ ਨਹੀਂ ਇਹ ਕੋਈ ਕਰਮ ਹੈ, ਇਹ ਮੇਰੀ ਖੋਜ ਹੈ, ਮੇਰੀ ਕੋਈ ਉੱਦਮ ਹੈ, ਮੇਰੀ ਕੋਈ ਕਮਾਈ ਹੈ। ਕਹਿੰਦੇ ਹਨ ਕੋਈ ਤੁਰ ਪੂਰਬਲੀ ਕੋਈ ਮੇਰੇ ਮਾਲਕ ਦੀ ਬਖਸ਼ਿਸ਼ ਹੋਵੇਗੀ, ਅਤੇ ਸੱਚ ਹੈ ਸਭ ਕੁਝ ਇਸੇ ਜਨਮ ਦਾ ਆਪਾਂ ਨਹੀਂ ਖਾ ਰਹੇ। ਲਹਿ ਕਮਾਣਾ ਏਤ ਯੁੱਗ, ਪਿਛਲੀ ਜੁੱਗੀ ਕਰੀ ਕਮਾਈ। ਕੁਝ ਕਮਾਈ ਐਸੀ ਵੀ ਹੈ ਜਿਹੜੀ ਸਾਡੀ ਪਿੱਛੇ ਦੀ ਹੈ, ਉਹ ਆਪਾਂ ਭੋਗ ਰਹੇ ਹਾਂ ਕਈ ਵਾਰੀ, ਅਤੇ ਕਈ ਕਮਾਈਆਂ ਐਸੀਆਂ ਹੁੰਦੀਆਂ ਹਨ ਉਹ ਕਈ ਪੀੜ੍ਹੀਆਂ ਤੱਕ। ਸੱਚ ਹੈ ਅੱਜ ਵੀ ਜਿਹੜੇ ਸੁੱਖ ਦੀ ਕਮਾਈ ਹੈ, ਪਤਾ ਨਹੀਂ ਸਾਡੇ ਕਿਸੇ ਕਿਹੜੇ ਦਾਦੇ ਪੜਦਾਦੇ ਨੇ ਇਹਨਾਂ ਨਾਮ ਨਾਲ ਨਿਤਨੇਮ ਨਾਲ ਜੁੜ ਕੇ ਕਮਾਈਆਂ ਕੀਤੀਆਂ ਅਤੇ ਸਾਨੂੰ ਅੱਜ ਆ ਦੁਨੀਆਂ ਦੇ ਸੁੱਖ ਹਨ। ਗੁਰੂ ਦੀ ਬਖਸ਼ਿਸ਼ ਨਾਲ ਕਦੀ ਬਾਣੀ ਤੋਂ ਬਗੈਰ ਸੁੱਖ ਨਹੀਂ ਦੁਨਿਆਵੀ ਵੀ ਮਿਲਦੇ, ਗੁਰੂ ਦੇ ਪਿਆਰ ਤੋਂ ਬਗੈਰ। ਮੈਂ ਤਾਂ ਕਹਿੰਦਾ ਉਸ ਨੂੰ ਅੱਜ ਵੀ ਅਸੀਂ ਕਿਤੇ ਬਰਕਰਾਰ ਰੱਖ ਲਈਏ, ਕਿਤੇ ਯਾਦ ਆ ਜਾਏ ਇਹ ਕੁਛ ਸਾਡੇ ਵੱਡਿਆਂ ਦੀ ਕਮਾਈ ਆ, ਕਿਤੇ ਕੇਵਲ ਆਪਣੀ ਕਮਾਈ 'ਤੇ ਹੀ ਨਾ ਮਾਣ ਕਰੀਏ। ਕੁਝ ਪਿਛਲੀ ਅਤੇ ਕੁਝ ਗੁਰੂ ਨੇ ਹੁਣ ਤਰੁੱਟ ਕੇ ਰਹਿਮਤ ਕੀਤੀ। ਜਦੋਂ ਰਹਿਮਤ ਕੀਤੀ ਉਹਦੇ ਨਾਲ ਤੁਰ ਭਾਗ ਵੱਡੇ ਹਰ ਪਾਇਆ, ਵੱਡੇ ਭਾਗਾਂ ਦੀ ਨਿਸ਼ਾਨੀ ਪ੍ਰਭੂ ਦੀ ਪ੍ਰਾਪਤੀ ਹੋ ਗਈ। ਨਾਨਕ ਰਸ ਗੁੱਦਾ, ਮੇਰਾ ਮਨ ਉਹਦੇ ਰਸ ਵਿੱਚ ਉਹਦੇ ਪਿਆਰ ਵਿੱਚ ਗੁੱਦਾ ਐਨ ਇੱਕਮਿੱਕ ਹੋ ਜਾਣਾ, ਉਹਦੇ 'ਚ ਕੋਈ ਫਰਕ ਨਾ ਰਹਿ ਜਾਣਾ। ਕਿਉਂਕਿ ਰਸਨਾ ਹਰ ਰਸ ਪੀਜੈ ਅੰਤਰ ਭੀਜੈ। ਜਿਉਂ ਜਿਉਂ ਰਸਨਾ ਨਾਲ ਨਾਮ ਦਾ ਰਸ ਪੀਣਾ ਸ਼ੁਰੂ ਕਰਾਂਗੇ ਨਾ, ਨਾਲ ਦੀ ਨਾਲ ਸਾਡਾ ਅੰਦਰ ਭਿੱਜਣਾ ਸ਼ੁਰੂ ਹੋ ਜਾਏਗਾ। ਰਸਨਾ ਹਰ ਰਸ ਪੀਜੈ ਅੰਤਰ ਭੀਜੈ, ਸਾਚ ਸ਼ਬਦ ਵਿਚਾਰੀ ਅੰਤਰ ਖੂਹਟਾ ਅੰਮ੍ਰਿਤ ਭਰਿਆ। ਸ਼ਬਦ ਹੈ ਕਾਢ ਪੀਐ ਪਨਿਹਾਰੀ, ਸਾਡੇ ਅੰਦਰ ਇੱਕ ਖੂਹ ਹੈ ਅੰਮ੍ਰਿਤ ਦਾ, ਪਰ ਉਹ ਪੀਤਾ ਜਾ ਸਕਦਾ ਸ਼ਬਦ ਦੀ ਬਰਕਤ ਨਾਲ। ਸ਼ਬਦ ਤੋਂ ਬਗੈਰ ਉਹ ਪੀਤਾ ਨਹੀਂ ਜਾ ਸਕਦਾ, ਉਹਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ। ਗੁਰੂ ਕਿਰਪਾ ਕਰਨ, ਅੱਜ 26 ਤਰੀਕ ਨੂੰ ਸਾਡੇ ਕੋਲ ਬੜਾ ਮੁਬਾਰਕ ਸਮਾਂ ਹੈ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਗੁਰੂ ਦੀ ਕਿਰਪਾ ਹੈ, ਤਨਤਾ ਯੋਗ ਹੋ, ਆਪਾਂ ਸੰਗਤੀ ਬਣੇ ਰਹੀਏ। ਜਿਹੜੇ ਅੱਜ ਤੱਕ ਅਜੇ ਵੀ ਗੁਰੂ ਦੀ ਇਹ ਬਖਸ਼ਿਸ਼ ਨਹੀਂ ਹੋਈ, ਭਾਵੇਂ ਕਿ ਲੋੜ ਹੁੰਦੀ ਹੈ ਪਹਿਲੋਂ ਕਮਾਉਣ ਦੀ, ਪਰ ਐਸਾ ਨਾ ਹੋਵੇ ਅੱਜ ਕੱਲ੍ਹ ਕਰਦਿਆਂ ਸਮਾਂ ਸਾਡੇ ਹੱਥੋਂ ਨਿਕਲ ਜਾਵੇ। ਇਸ ਸਮੇਂ ਨੂੰ ਸੰਭਾਲਣ ਵਾਸਤੇ ਮੈਂ ਭੈਣਾਂ ਮਾਤਾਵਾਂ ਨੂੰ ਵੀ ਬੇਨਤੀ ਕਰਾਂਗਾ, ਸਭ ਵੀਰਾਂ ਨੂੰ ਬੇਨਤੀ ਕਰਾਂਗਾ, ਇਹ ਸਮਾਂ, ਕਿਉਂਕਿ ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਇ ਤਾਲ, ਪਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਕੱਲ੍ਹ ਦੀ ਘੜੀ ਦਾ ਕੀ ਤਿਉਹਾਰ ਹੈ? ਕਹਿੰਦੇ ਜੰਗਲ 'ਚ ਸਨ ਪਾਂਡਵ, ਪ੍ਰਸ਼ਾਦਾ ਪਾਣੀ ਛੱਕ ਕੇ ਹਟ ਗਏ ਸਨ, ਕੋਈ ਮੰਗਤਾ ਆ ਗਿਆ ਵਿਚਾਰਾ ਭੁੱਖਾ, ਕਹਿਣ ਲੱਗਾ ਯੁਧਿਸ਼ਟਰ ਨੂੰ, ਕਹਿਣ ਲੱਗਾ ਕਿਰਪਾ ਕਰੋ ਭੋਜਨ ਪਾਣੀ। ਕਹਿਣ ਲੱਗੇ ਅੱਜ ਤਾਂ ਫਤਿਹ ਹੋ ਗਿਆ ਕੰਮ, ਜੰਗਲ 'ਚ ਬੈਠੇ ਹਾਂ, ਕੱਲ੍ਹ ਆ ਜਾਈ, ਕੱਲ੍ਹ ਆ ਜਾਈ। ਜਦੋਂ ਕੱਲ੍ਹ ਦੀ ਗੱਲ ਕੀਤੀ ਨਾ, ਤਾਂ ਭੀਮ ਬਾਹਰ ਖਿੜ ਖੜਾ ਕੇ ਹੱਸ ਪਿਆ, ਬੜਾ ਹੱਸਿਆ। ਯੁਧਿਸ਼ਟਰ ਕਹਿੰਦਾ ਤੂੰ ਕਿਉਂ ਹੱਸਿਆ? ਕਹਿਣ ਲੱਗਾ ਇਸ ਕਰਕੇ ਕਿ ਮੇਰੇ ਭਰਾ ਨੂੰ ਕੱਲ੍ਹ ਤੱਕ ਪਤਾ ਮੈਂ ਜੀਂਦਾ ਰਹਿਣਾ ਵਾਂ, ਮੈਂ ਇਸ ਕਰਕੇ ਹੱਸ ਰਿਹਾ ਕਿ ਮੇਰੇ ਭਰਾ ਨੇ ਕਾਲ ਵਸ ਵਿੱਚ ਕਰ ਲਿਆ ਕਿ ਕੱਲ੍ਹ ਤੱਕ ਅਜੇ ਜੀਂਦਾ, ਕੱਲ੍ਹ ਨੂੰ ਆ ਜਾਈ। ਉਹਨੂੰ ਕੱਲ੍ਹ ਦਾ ਕਹਿ ਰਿਹਾ, ਸਵਾਸ ਇੱਕ ਦਾ ਨਹੀਂ ਸਾਨੂੰ ਪਤਾ, ਨਹੀਂ ਪਤਾ ਤਾਂ ਫਿਰ ਗੁਰੂ ਦੇ ਕਿਉਂ ਨਹੀਂ ਬਣਦੇ? ਕਿਉਂ ਵਾਰ ਵਾਰ ਮਾਇਆ ਵਿੱਚ ਆ ਕੇ ਸਾਨੂੰ ਅਟਕਾ ਦਿੰਦੀ ਹੈ? ਹਰ ਇੱਕ ਦਾ ਜੀ ਕਰਦਾ ਮੈਂ ਗੁਰੂ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਾਂ, ਕਿਹੜੇ ਸਿੱਖ ਦਾ ਨਹੀਂ ਕਰਦਾ? ਪਰ ਸੱਚ ਹੈ ਮਾਇਆ ਰੁਕਾਵਟ ਪਾਉਂਦੀ ਹੈ। ਇਹਨੂੰ ਯਤਨ ਕਰੀਏ ਗੁਰੂ ਕੋਲ ਤਰਲਾ ਲੈ ਕੇ, ਸਤਿਗੁਰੂ ਮੈਨੂੰ ਵੀ ਹਿੰਮਤ ਬਖਸ਼ੋ, ਬਸ ਜੀਵਨ ਇਸੇ 'ਚ ਹੀ ਸਫਲ ਹੋਈਏ। ਬੜਾ ਲੰਮਾ ਚੱਕਰ ਹੈ, ਗੁਰੂ ਕਿਰਪਾ ਕਰਨ, ਹੋਈਆਂ ਗਲਤੀਆਂ ਮੁਆਫ, ਅੱਗੋਂ ਤੋਂ ਸੁਧਾਰਤਾ ਸਮਤ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।